ਇਹ ਉਸੂਲਾਂ ਦੇ ਅਨੁਸਾਰ ਆਪ ਚੱਲਦਾ ਹੈ ਤੇ ਦੂਸਰਿਆਂ ਨੂੰ ਚੱਲਣ ਦਾ ਉਪਦੇਸ਼ ਕਰਦਾ ਹੈ। ਭਰ ਕੇ ਉੱਠ ਕੇ ਸਿਆਵੇ ਹਰੀ ਨਾਮ ਸਿੱਖ ਜਿਹੜਾ ਸਤਿਗੁਰਾਂ ਭਰ ਕੇ ਉੱਠ ਕੇ ਸਿਆਵੇ ਹਰੀ ਨਾਮ ਸਿੱਖ ਜਿਹੜਾ ਸਤਿਗੁਰਾਂ ਦੇ ਨਾਲ ਆਪ ਨਾਮ ਜਪਦਾ ਹੈ, ਗੁਰਬਾਣੀ ਦਾ ਪਾਠ ਕਰਦਾ ਤੇ ਸ਼ਾਮ ਨੂੰ ਕਥਾ ਹੁੰਦੀ ਹੈ ਗੁਰੂ ਇਤਿਹਾਸ ਦੀ, ਗੁਰਬਾਣੀ ਦੀ, ਸਾਰਿਆਂ ਨੂੰ ਕਥਾ ਕਰਕੇ ਗੁਰੂ ਦੇ ਇਤਿਹਾਸ ਤੋਂ, ਉਹਨਾਂ ਦੇ ਜਸ ਤੋਂ ਜਾਣੂ ਕਰਾਉਂਦਾ ਹੈ, ਗੁਰੂ ਦੀ ਮਹਿਮਾ ਵਰਣਨ ਕਰਦਾ ਹੈ। ਹਰ ਰੋਜ਼ ਦਾ ਹੀ ਇਸੇ ਤਰੀਕੇ ਦੇ ਨਾਲ ਉਸਦਾ ਜੋ ਪ੍ਰੋਗਰਾਮ ਹੈ, ਨਿਤਨੇਮ ਹੈ, ਬਣਿਆ ਹੋਇਆ ਹੈ। ਇੱਕ ਦਿਨ ਗੁਰੂ ਪਾਤਸ਼ਾਹ ਮਹਾਰਾਜ ਦਾ ਧਿਆਨ ਤਰਿਆ ਹੋਇਆ ਹੈ ਭਾਈ ਗੁੰਦੇ ਦਾ, ਗੁਰੂ ਦੇ ਚਰਨਾਂ ਦਾ ਧਿਆਨ ਤਰਕੇ ਇਤਨੀ ਗੂੜ ਸਮਾਧੀ ਹੋ ਗਈ, ਤਾਤਾ ਧਿਆਨ ਤੇ ਗਿਆਤਾ ਗਿਆਨ ਗਈ, ਉਪਾਸ਼ਨਾ ਤ੍ਰਿਪਤੀ ਲੀਨ ਹੋ ਗਈ। ਪਤਾ ਨਹੀਂ ਕਿ ਕਿੱਥੇ ਬੈਠਾ ਹੈ, ਇਤਨਾ ਧਿਆਨ ਦੇ ਵਿੱਚ ਉਸਦਾ ਮਨ ਗੱਡਿਆ ਗਿਆ, ਇੱਕ ਮਿਕ ਹੋ ਗਿਆ, ਇਤਨੀ ਸਮਾਧੀ ਗੂੜ ਹੋ ਗਈ। ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਵੀ ਹਰ ਰੋਜ਼ ਆਸਰ ਦੀ ਵਾਰ ਦੇ ਵਿੱਚ ਜਾਂਦੇ ਹਨ, ਸੁਬਹਾ ਜਿੱਥੇ ਰਾਗੀ ਸਿੰਘ ਕੀਰਤਨ ਕਰਦੇ ਹਨ ਉੱਥੇ ਆਪ ਸਮਾਧਿਸ਼ਟ ਬੈਠੇ ਹੋਏ ਹਨ। ਭਾਈ ਗੁੰਦੇ ਨੇ ਧਿਆਨ ਦੇ ਨਾਲ ਉਹਨਾਂ ਦੇ ਚਰਨ ਪਕੜ ਲਏ, ਚਰਨਾਂ ਨੂੰ ਇਤਨਾ ਗਹਿਰਾ ਜੱਫਾ ਮਾਰਿਆ ਕਿ ਛੱਡਣ ਦਾ ਨਾਂ ਹੀ ਨਹੀਂ ਲਿਆ, ਭੁੱਲ ਜਾਂਦਾ। ਉਧਰ ਗੁਰੂ ਪਾਤਸ਼ਾਹ ਮਹਾਰਾਜ ਵੀ ਉੱਠੇ ਨਾ, ਭੋਗ ਪੈ ਗਿਆ। ਸਾਰੇ ਸਿੰਘ ਦੇਖਦੇ ਹਨ ਕਿ ਗੁਰੂ ਪਾਤਸ਼ਾਹ ਮਹਾਰਾਜ ਸਮਾਧੀ ਖੋਲਣ ਤਾਂ ਕਿ ਸਾਰੀ ਸੰਗਤ ਇੱਥੋਂ ਵਿਦਾ ਹੋਵੇ ਜਾਵੇ, ਪਰ ਗੁਰੂ ਪਾਤਸ਼ਾਹ ਮਹਾਰਾਜ ਨੇਤਰ ਬੰਦ ਕਰਕੇ ਬੈਠੇ ਹੋਏ ਹਨ। ਦਿਨ ਚੜ ਗਿਆ, ਕਾਫੀ ਸਮਾਂ ਹੋ ਗਿਆ, ਦੁਪਹਿਰ ਦਾ ਸਮਾਂ ਹੋ ਗਿਆ। ਲਾਂਗਰੀ ਸਿੰਘ ਆਇਆ ਭੋਜਨ ਵਾਸਤੇ, ਲੰਗਰ ਵਾਸਤੇ, ਘੰਟੀ ਲਾਉਣ ਦੇ ਵਾਸਤੇ ਆਗਿਆ ਲੈਣ, ਪਰ ਗੁਰੂ ਪਾਤਸ਼ਾਹ ਮਹਾਰਾਜ ਅਡੋਲ ਸਮਾਧਿਸ਼ਟ ਬੈਠੇ ਹੋਏ ਹਨ, ਨਾ ਨੇਤਰ ਖੋਲੇ ਹਨ, ਨਾ ਕੋਈ ਸਰੀਰ ਦਾ ਅੰਗ ਹਿਲਦਾ। ਸਾਰੇ ਹੀ ਇਸ ਗੱਲ ਤੋਂ ਭੈ ਪੀਤ ਹੋਏ ਹੋਏ ਹਨ, ਕਿਸੇ ਨੇ ਵੀ ਗੁਰੂ ਪਾਤਸ਼ਾਹ ਦੀ ਸਮਾਧੀ ਨਾ ਭੁਲਾਈ, ਡਰਦੇ ਹਨ ਕਿ ਕਿਤੇ ਕੋਈ ਸਰਾਪ ਨਾ ਦੇ ਦੇਣ। ਪਤਾ ਨਹੀਂ ਕੀ ਕਾਰਨ ਹੈ, ਗੁਰੂ ਦੀ ਗਤ ਗੁਰੂ ਹੀ ਜਾਣਦਾ ਹੈ। ਇਤਨੇ ਉਸਨੇ ਗੁੰਦੇ ਨੇ ਚਰਨਾਂ ਨੂੰ ਪਕੜਿਆ ਹੋਇਆ ਹੈ, ਜੱਫਾ ਮਾਰਿਆ ਹੋਇਆ ਹੈ। ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਤੀਸਰੇ ਪਾਹਰ ਤੱਕ ਬੈਠੇ ਰਹੇ, ਚਰਨਾਂ ਦਾ ਧਿਆਨ ਤਰਿਆ ਹੋਇਆ। ਇਤਨੀ ਸ਼ਕਤੀ ਹੈ ਧਿਆਨ ਦੇ ਵਿੱਚ। ਦੇਵੀ ਦਿਆਲ ਜੋ ਕਿ ਪਹਾੜੀ ਰਾਜੇ ਭੀਮ ਚੰਦ ਦਾ ਵਜ਼ੀਰ, ਉੱਥੇ ਉਨ੍ਹਾਂ ਪਹਾੜੀ ਰਾਜਿਆਂ ਦੀ ਆਪਸ ਵਿੱਚ ਮਸਲਤ ਹੋਈ, ਸਲਾਹ ਮਸ਼ਵਰਾ ਹੋਇਆ ਕਿ ਕਿਸੇ ਤਰੀਕੇ ਦੇ ਨਾਲ ਗੁਰੂ ਕਲਗੀਧਰ ਨੂੰ ਪਕੜ ਕੇ ਜਾਂ ਮਾਰ ਦਿੱਤਾ ਜਾਵੇ ਜਾਂ ਕੈਦ ਕਰ ਲਿਆ ਜਾਵੇ। ਇਸਦਾ ਰੋਜ਼ ਹੀ ਲੜਾਈ ਝਗੜੇ ਦਾ ਕੰਮ ਹੈ। ਸਾਡੇ ਦੂਨ ਦੇ ਇਲਾਕੇ ਨੂੰ ਖਰਾਬ ਕਰ ਦਿੱਤਾ ਹੈ। ਨਗਰਾਂ ਦੇ ਲੋਕ ਇਤਨੇ ਦੁਖੀ ਹਨ, ਉਹਨਾਂ ਦੇ ਪੱਠੇ ਆਦਿ ਵੱਢ ਕੇ ਲੈ ਜਾਂਦੇ ਹਨ ਸਿੰਘ, ਪਿੰਡਾਂ ਦੇ ਵਿੱਚੋਂ ਘਰਾਂ ਦੇ ਵਿੱਚੋਂ ਰਸਦ ਪਾਣੀ ਲੈ ਜਾਂਦੇ ਹਨ, ਜ਼ਬਰਦਸਤੀ ਖੋਹ ਖਿੰਜ ਕਰਦੇ ਹਨ, ਸਾਡੀ ਪ੍ਰਜਾ ਨੂੰ ਦੁਖੀ ਕਰਦੇ ਹਨ। ਇਸ ਵਾਸਤੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਹੇਠੀ ਦਿਖਾ ਦਿੱਤੀ ਜਾਵੇ ਜਾਂ ਉਹਨਾਂ ਦਾ ਇਲਾਕਾ ਖੋਹ ਲਿਆ ਜਾਵੇ, ਕਿਲੇ ਨੂੰ ਫਤਿਹ ਕਰਕੇ ਉਹਨਾਂ ਨੂੰ ਇਸ ਇਲਾਕੇ ਦੇ ਵਿੱਚੋਂ ਕੱਢ ਦਿੱਤਾ ਜਾਵੇ, ਇਹ ਸਲਾਹ ਹੋ ਰਹੀ ਹੈ। ਦੇਵੀ ਦਿਆਲ ਵਜ਼ੀਰ ਹੈ, ਬੜਾ ਸਿਆਣਾ ਹੈ, ਉਸਨੇ ਇਹ ਗੱਲ ਸੁਣ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਦੇ ਨਾਲ ਟੱਕਰ ਲੈ ਕੇ ਕਦੇ ਵੀ ਸੁੱਖ ਨਹੀਂ ਪਾਓਗੇ, ਤੁਹਾਡੀ ਜਿੱਤ ਨਹੀਂ ਹੋ ਸਕਦੀ, ਕਿਉਂਕਿ ਗੁਰੂ ਦਸਮ ਪਾਤਸ਼ਾਹ ਮਹਾਰਾਜ ਪਰਮੇਸ਼ਰ ਦਾ ਅਵਤਾਰ ਹੈ, ਪਰਮੇਸ਼ਰ ਦੇ ਨਾਲ ਕੋਈ ਵੀ ਟੱਕਰ ਨਹੀਂ ਲੈ ਸਕਦਾ, ਕੋਈ ਵੀ ਉਸਨੂੰ ਹਰਾ ਨਹੀਂ ਸਕਦਾ, ਉਸਦੇ ਵਿੱਚ ਪਰਮੇਸ਼ਰ ਦੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਇਸੇ ਵਾਸਤੇ ਹੀ ਦਸਮ ਪਾਤਸ਼ਾਹ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਉਚਾਰਨ ਕੀਤਾ ਕਿ ਜਦੋਂ ਮੈਂ ਹੇਮਕੁੰਡ ਪਰਬਤ ਤੋਂ ਅਕਾਲ ਪੁਰਖ ਦਾ ਬੁਲਾਇਆ ਹੋਇਆ ਉੱਥੇ ਸੱਚਖੰਡ ਦੇ ਵਿੱਚ ਪਹੁੰਚਿਆ ਤਾਂ ਮੈਨੂੰ ਇਹ ਹੁਕਮ ਹੋਇਆ ਕਿ ਜਾ ਕੇ ਖਾਲਸਾ ਪੰਥ ਸਾਜਣਾ, ਤੈਨੂੰ ਸੰਸਾਰ ਦੇ ਵਿੱਚ ਇਸ ਵਾਸਤੇ ਹੀ ਭੇਜ ਰਹੇ ਹਾਂ। ਅੱਗੇ ਬਹੁਤ ਸਾਰੇ ਪੀਰ ਫਕੀਰ ਭੇਜੇ ਹਨ, ਰਾਮਾਨੰਦ ਵਰਗੇ ਬਹੁਤ ਸਾਰੇ, ਮੁਹੰਮਦ ਵਰਗੇ ਭੇਜੇ ਹਨ, ਗੋਰਖ ਵਰਗੇ ਵੀ ਭੇਜੇ ਹਨ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਰਿਆਂ ਦਾ ਜ਼ਿਕਰ ਕੀਤਾ ਹੈ ਬਚਿੱਤਰ ਨਾਟਕ ਦੇ ਵਿੱਚ ਕਿ ਇਸ ਤਰ੍ਹਾਂ ਅਕਾਲ ਪੁਰਖ ਨੇ ਮੈਨੂੰ ਕਿਹਾ ਕਿ ਫਲਾਣੇ ਫਲਾਣੇ ਨੂੰ ਭੇਜਿਆ ਗਿਆ ਹੈ। ਕਿਸੇ ਨੇ ਵੀ ਪੰਥ ਨੂੰ ਨਹੀਂ ਚਲਾਇਆ, ਅਕਾਲ ਪੁਰਖ ਦਾ ਪੰਥ ਨਹੀਂ ਚਲਾਇਆ ਹੈ, ਸਾਰਿਆਂ ਨੇ ਆਪੋ ਆਪਣੇ ਮਤ ਚਲਾ ਲਏ ਹਨ। ਇਸ ਵਾਸਤੇ ਤੈਨੂੰ ਖਾਲਸਾ ਪੰਥ ਸਾਜਣ ਦੇ ਵਾਸਤੇ ਭੇਜ ਰਹੇ ਹਾਂ, ਇਹ ਅਹੁਦਾ ਦਿੱਤਾ, ਇਹ ਰੁਤਬਾ ਦਿੱਤਾ ਕਿ ਮੇਰੇ ਦੇ ਵਿੱਚ ਤੇਰੇ ਕੋਈ ਭਿੰਨ ਭੇਦ ਨਹੀਂ ਹੈ, ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚਲ ਕਰਵੇ ਕਹੋ ਸਾਜਣ, ਜਹਾਂ ਤਹਾਂ ਤੁਮ ਧਰਮ ਚਲਾਵੋ, ਕੋਦ ਕਰਨ ਤੇ ਲੋਕ ਹਟਾਵੋ। ਇਸ ਵਾਸਤੇ ਮੈਂ ਤੈਨੂੰ ਆਪਣਾ ਪੁੱਤਰ ਬਣਾਉਂਦਾ ਹਾਂ, ਮੇਰੇ ਵਿੱਚ ਔਰ ਤੇਰੇ ਵਿੱਚ ਕੋਈ ਭਿੰਨ ਭੇਦ ਨਹੀਂ ਹੈ।
ਮੈਂ ਆਪਣਾ ਸੁੱਤ ਤੋਹੇ ਨਵਾਜਾ, ਮੈਂ ਆਪਣਾ ਸੁੱਤ ਤੋਹੇ ਨਵਾਜਾ,
ਮੈਂ ਆਪਣਾ ਸੁੱਤ ਤੋਹੇ ਨਵਾਜਾ, ਪੰਥ ਪਰਚਰ ਕਰਵੇ ਕੋ ਸਕਣ, ਇਹ ਉਹਨਾਂ ਨੇ ਆਪਣੀ ਪਵਿੱਤਰ ਹੱਥ ਦੇ ਨਾਲ ਆਪਣੀ ਕਲਮ ਦੇ ਨਾਲ ਉਚਾਰਨ ਕੀਤਾ। ਇਸ ਵਾਸਤੇ ਜਦੋਂ ਅਕਾਲ ਪੁਰਖ ਨੇ ਇਹ ਹੁਕਮ ਕੀਤਾ ਤਾਂ ਗੁਰੂ ਪਾਤਸ਼ਾਹ ਮਹਾਰਾਜ ਨੇ ਅੱਗੇ ਵਰਣਨ ਕੀਤਾ ਹੈ ਕਿ ਮੈਂ ਠਾਂਡ ਪਿਓ ਮੈਂ ਜ਼ੋਰ ਕਰ ਬਚਨ ਕਾ ਸਿਰ ਨਿਆਏ, ਪੰਥ ਚਲਾ ਤਬ ਜਗਤ ਮੈਂ, ਜਬ ਤੁਮ ਕਰੋ ਸੁਹਾਇ,
ਜਬ ਤੂੰ ਕਰੇਗਾ ਸੁਹਾਇਤਾ ਸੱਜੇ ਪੰਥ ਤਾਹੂ ਚੱਲੂ ਜਗਤੇ, ਜੇ ਤੂੰ ਕਰੇਗਾ ਸੁਹਾਇਤਾ ਮੇਰੇ ਮਾਲਣਾ, ਪੰਥ ਤਾਹੂ ਚੱਲੂ ਜਗਤੇ।
ਤਰ ਪਾਤਸ਼ਾਹ ਮਹਾਰਾਜ ਨੇ ਇਹ ਉਚਾਰਨ ਕੀਤਾ ਹੈ। ਦੇਵੀ ਦਿਆਲ ਨੇ ਆਪਣੀ ਸਭਾ ਦੇ ਵਿੱਚ ਦੱਸਿਆ ਕਿ ਪਰਮੇਸ਼ਰ ਦਾ ਅਵਤਾਰ ਹੈ, ਚਰਨਾਂ ਦੇ ਵਿੱਚ ਪਹੁੰਚ ਕੇ ਨਿਮਰਤਾ ਸਹਿਤ ਬੇਨਤੀ ਕਰੋ। ਉਸਦੇ ਨਾਲ ਜੰਗ ਕਰਨਾ ਤਾਂ ਮੂਰਖਤਾ ਹੀ ਹੈ, ਤੁਸੀਂ ਜਿੱਤ ਨਹੀਂ ਸਕੋਗੇ, ਹਾਰ ਜਾਓਗੇ। ਉਸਨਾਂ ਦੇ ਨਾਲ ਜੰਗ ਕਰਨਾ ਇੱਕ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਸੂਰਜ ਨੂੰ ਪਕੜਨਾ ਹੁੰਦਾ ਹੈ, ਸੂਰਜ ਨੂੰ ਕੋਈ ਪਕੜ ਨਹੀਂ ਸਕਦਾ, ਲੱਖਾਂ ਕਰੋੜਾਂ ਕੋਹ ਦੂਰ ਹੀ ਭਸਮ ਕਰ ਦਿੰਦਾ ਹੈ, ਇਤਨੀ ਤਾਕਤ ਰੱਖਦਾ ਹੈ। ਗੁਰੂ ਨੂੰ ਕੌਣ ਮਾਰ ਸਕਦਾ ਹੈ, ਪਰਮੇਸ਼ਰ ਨੂੰ ਕੌਣ ਮਾਰ ਸਕਦਾ ਹੈ। ਜਦੋਂ ਇਹ ਦਲੀਲਾਂ ਦਿੱਤੀਆਂ ਗਈਆਂ ਉਹਨਾਂ ਦੇ ਮਨ ਦੇ ਵਿੱਚ ਇਹ ਆਇਆ ਕਿ ਇਹ ਗੁਰੂ ਦੇ ਨਾਲ ਮਿਲਿਆ ਹੋਇਆ, ਇਹ ਉਹਨਾਂ ਦੇ ਨਾਲ ਮਿਲ ਗਿਆ ਹੈ। ਸੁਖ ਨਾ ਪਾਇਨ ਮੁਗਦ ਨਾਲ ਸੰਤ ਨਾਲ ਖਾਂਦੇ, ਕਦੇ ਵੀ ਸੁਖ ਨਹੀਂ ਪਾਉਂਦੇ ਮੂਰਖ ਜੋ ਕਿ ਮਹਾਂਪੁਰਸ਼ਾਂ ਦੇ ਨਾਲ ਗੁਰੂ ਅਵਤਾਰਾਂ ਦੇ ਨਾਲ ਝਗੜਾ ਕਰਦੇ ਹਨ, ਖਹਿਦੇ ਹਨ। ਪਰ ਉਹਨਾਂ ਦੀ ਬਾਤ ਦਿੱਤੀ ਹੋਈ ਦਲੀਲ ਦੇਵੀ ਲਾਲ ਦੀ ਸਾਰਿਆਂ ਨੇ ਇਹ ਕਹਿ ਕੇ ਠੁਕਰਾ ਦਿੱਤੀ ਕਿ ਇਹ ਮਿਲਿਆ ਹੋਇਆ ਹੈ ਗੁਰੂ ਦੇ ਨਾਲ, ਇਸ ਨੂੰ ਸਜ਼ਾ ਦੇਣੀ ਚਾਹੀਦੀ। ਦੇਵੀ ਦਿਆਲ ਨੂੰ ਇਹ ਸਜ਼ਾ ਸੁਣਾ ਦਿੱਤੀ ਗਈ ਕਿ ਇਸਦੀਆਂ ਅੱਖਾਂ ਦੇ ਵਿੱਚ ਲਾਲ ਕਰਕੇ ਤੋੜ ਦੇ ਦੇਵੋ। ਜਲਾਦਾਂ ਨੂੰ ਇਹ ਹੁਕਮ ਕਰ ਦਿੱਤਾ ਕਿ ਇੱਕ ਪਹਾੜੀ ਦੇ ਉੱਪਰ ਲਿਜਾ ਕੇ ਇਹ ਵਜ਼ੀਰ ਨੂੰ, ਜੋ ਕਿ ਸਾਡੇ ਦੁਸ਼ਮਣ ਦੀ ਸਿਫਤ ਸ਼ਲਾਘਾ ਕਰਦਾ ਹੈ ਸਾਡੇ ਦਰਬਾਰ ਦੇ ਵਿੱਚ ਸਭਾ ਦੇ ਵਿੱਚ, ਇਸਦੀਆਂ ਅੱਖਾਂ ਦੇ ਵਿੱਚ ਤੋੜ ਦੇ ਕੇ ਇਸ ਨੂੰ ਅੰਨਾ ਕਰ ਦਿੱਤਾ ਜਾਵੇ। ਇਸ ਵਾਸਤੇ ਜਲਾਦ ਆਪਣੇ ਰਾਜੇ ਦਾ ਹੁਕਮ ਮੰਨ ਕੇ ਉਸ ਨੂੰ ਪਕੜ ਕੇ ਲੈ ਜਾਂਦੇ ਹਨ ਪਹਾੜੀ ਦੇ ਉੱਪਰ ਲੈ ਗਏ। ਦੇਵੀ ਦਿਆਲ ਸੋਚਦਾ ਹੈ ਕਿ ਗੁਰੂ ਦੀ ਸਿਫਤ ਸ਼ਲਾਘਾ ਕਰਨ ਦਾ ਇਹ ਫਲ ਮਿਲਿਆ ਹੈ, ਅੱਜ ਮੈਨੂੰ ਇਹ ਸਜ਼ਾ ਦੇ ਕੇ ਅੱਖਾਂ ਤੋਂ ਅੰਨਾ ਕੀਤਾ ਜਾ ਰਿਹਾ ਹੈ, ਔਰ ਉਸੇ ਹੀ ਗੁਰੂ ਦੀ ਚਰਨਾਂ ਦੀ ਸ਼ਰਨ ਅਖਤਿਆਰ ਕਰਨ ਦੇ ਵਾਸਤੇ ਮਨ ਦੇ ਵਿੱਚ ਸੋਚਿਆ ਕਿ ਜਿਸ ਗੁਰੂ ਦੀ ਸਿਫਤ ਸ਼ਲਾਘਾ ਕਰਨ ਦੇ ਬਾਅਦ ਕਰਕੇ ਮੈਨੂੰ ਸਜ਼ਾ ਮਿਲ ਰਹੀ ਹੈ, ਉਸੇ ਗੁਰੂ ਦੇ ਚਰਨਾਂ ਦਾ ਧਿਆਨ ਹੁਣ ਧਰ ਲਈਏ, ਸਮਾਂ ਅਖੀਰਲਾ ਆ ਗਿਆ, ਅੰਨੇ ਤਾਂ ਹੋ ਜਾਣਾ ਹੈ। ਇਸ ਵਾਸਤੇ ਦੇਵੀ ਦਿਆਲ ਦਾ ਮਨ ਗੁਰੂ ਦੇ ਚਰਨਾਂ ਦੇ ਉੱਪਰ ਜਾ ਟਿਕਦਾ ਹੈ, ਇਕਾਗਰ ਹੋ ਜਾਂਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਚਰਨਾਂ ਦਾ ਧਿਆਨ ਉਸਨੇ ਆਪਣੀਆਂ ਅੱਖਾਂ ਦੇ ਵਿੱਚ ਵਸਾ ਲਿਆ। ਅੱਖਾਂ ਦੇ ਵਿੱਚ ਵਸਾ ਕੇ ਧਿਆਨ ਨੂੰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਚਰਨਾਂ ਦੇ ਵਿੱਚ ਇਸ ਤਰ੍ਹਾਂ ਅਰਦਾਸਾਂ ਬੇਨਤੀਆਂ ਕਰਦਾ ਹੈ। ਰੱਖੀ ਸਤਿਗੁਰ ਜੀ ਪੈਰ ਨਾਮ ਆਪਣੇ, ਰੱਖੀ ਦਾਦਾ ਜੀ ਪੈਰ ਨਾਮ ਆਪਣੇ, ਨਾਮੇ ਆਪਣੇ ਨੀ, ਨਾਮੇ ਆਪਣੇ ਨੀ, ਨਾ ठाकुर मेरे जी जन तेरे तारे राग पै नाम अपने की कन करावन हारे प्रभ जियो खसमा ना कर प्यारे बुरे पले हम थारे सुनी पुकार सम्राट स्वामी बंधन कार सवारे पहर सिर पौ सेवक जन मेले नानक प्रगट भारे गुरु कलगी तर पातशाह महाराज दे चरणा दा ध्यान तरके इस तरह अरदास बेनती करदा है देवी दयाल इतने नू जलादा ने तोड़ लाल करके उसके अखां दे विच कबो के बास मुड़ जांदी देवी दयाल दे अखां नू कुछ नहीं होया तोड़ा नू अखां तो बाहर कढ दिता आप उसे टाइम ही सीधा आनंदपुर साहब नू आ जांदा है आनंदपुर साहब नू आया दोपहर का समय है गुरु कलगीधर पातशाह महाराज भोजन पानी छा के आराम बस होए हुए हैं इतने नू की होया गुरु कलगीधर पातशाह महाराज के चरणों के विचों खून दी धारा चल पैंदिया दो ही चरणों के विचों उवें जिवें खून वग रहा है सेवकां नू हुक्म होया कि पट्टियां कर देवो पट्टियां कर दित्तियां गईयां बिस्तरा बदल दिता गया इतने नू देवी दयाल भी गुरु कलगीधर पातशाह महाराज के चरणों के जा पहुंचा अरदास बेनती निम्रता सहित नमस्कार की अपनी जित हुई जान के खुशी दे भी जा रहा है कि मेरी अखां दे विच लाल करके तोड़ दिते फिर भी अखां नू कुछ नहीं होया कोई नुकसान नहीं होया है निगाह उसे तरह ही ठीक है हैरान है कि यह की होया जा के गुरु कलगीधर पातशाह महाराज के चरणों के नमस्कार की पुछदा है महाराज आपने चरणों के उपर पट्टियां क्यों बनिया देवी दयाल ने यह गल सुन के गुरु कलगीधर पातशाह महाराज बोलन लगे देवी दयाल अजे तू पुछ रहे हैं कि पट्टियां क्यों बनिया साडे चरणों का ध्यान नेत्रां दे विच तू धर के बैठ गया सी ਉਹ ਜੋ ਤੇਰੇ ਨੇਤਰਾਂ ਦੇ ਵਿੱਚ ਲਾਲ ਕਰਕੇ ਤੋੜ ਜਲਾਦਾ ਨੇ ਦਿੱਤੇ ਮੇਰੇ ਚਰਨਾਂ ਦੇ ਵਿੱਚ ਖੁੱਭ ਗਏ ਤੈਨੂੰ ਤੇਰੀਆਂ ਅੱਖਾਂ ਉਵੇਂ ਜਿਵੇਂ ਨੌਂਬਰ ਨੌਂ ਰਹੀਆਂ ਉਹ ਸਿੱਧੇ ਚਰਨਾਂ ਦੇ ਵਿੱਚ ਆ ਖੁੱਭੇ ਹਨ ਕਿਉਂਕਿ ਚਰਨਾਂ ਦਾ ਧਿਆਨ ਨੇਤਰਾਂ ਦੇ ਵਿੱਚ ਤੇਰਾ ਧਰਿਆ ਹੋਇਆ ਸੀ ਤੇਰੀਆਂ ਅੱਖਾਂ ਦਾ ਕੁਝ ਨਹੀਂ ਵਿਗੜਿਆ ਮੇਰੇ ਚਰਨਾਂ ਦੇ ਵਿੱਚ ਉਹੀ ਤੋੜ ਆ ਕੇ ਖੁੱਭ ਜਾਂਦੇ ਹਨ ਤਾਂ ਪੱਟੀਆਂ ਬੰਨੀਆਂ ਹੋਈਆਂ ਹਨ ਇਹ ਧਿਆਨ ਦੀ ਸ਼ਕਤੀ ਹੈ ਭਗਵਾਨ ਕ੍ਰਿਸ਼ਨ ਨੇ ਇੱਕ ਦਫਾ ਜੋ ਉਹਨਾਂ ਦੀਆਂ ਸਖੀਆਂ ਹਨ ਰਾਣੀਆਂ ਹਨ ਰਾਧਾ ਦੀ ਬੜੀ ਸਿਫਤ ਸ਼ਲਾਘਾ ਕੀਤੀ ਗਈ ਬਹੁਤ ਸਾਰੀ ਸਿਫਤ ਸ਼ਲਾਘਾ ਜਦੋਂ ਕਰੀ ਨਾਲ ਦੀਆਂ ਰਾਣੀਆਂ ਇਹ ਗੱਲ ਬਰਦਾਸ਼ਤ ਨਾ ਕਰ ਸਕੀਆਂ ਇੱਕ ਸਮੇਂ ਉਹਨਾਂ ਨੇ ਗਰਮ ਗਰਮ ਦੁੱਧ ਉਸ ਰਾਧਿਕਾ ਨੂੰ ਪਿਲਾ ਦਿੱਤਾ ਗਿਆ ਜੋ ਕਿ ਹਰ ਸਮੇਂ ਹੀ ਭਗਵਾਨ ਕ੍ਰਿਸ਼ਨ ਦੇ ਚਰਨਾਂ ਦਾ ਧਿਆਨ ਆਪਣੇ ਹਿਰਦੇ ਦੇ ਵਿੱਚ ਧਰਦੀ ਹੈ ਹਿਰਦੇ ਦੇ ਵਿੱਚ ਗੁਰੂ ਦੇ ਭਗਵਾਨ ਕ੍ਰਿਸ਼ਨ ਦੇ ਚਰਨਾਂ ਨੂੰ ਧਾਰਨ ਰੱਖਦੀ ਹੈ ਚਰਨਾਂ ਦਾ ਧਿਆਨ ਧਰਕੇ ਰੱਖਦੀ ਹੈ ਜਦੋਂ ਗਰਮ ਗਰਮ ਦੁੱਧ ਉਸਨੂੰ ਪਿਲਾ ਦਿੱਤਾ ਗਿਆ ਉਸਨੇ ਪੀ ਲਿਆ ਭਗਵਾਨ ਕ੍ਰਿਸ਼ਨ ਦੇ ਚਰਨਾਂ ਦੇ ਉੱਪਰ ਛਾਲੇ ਪੈ ਜਾਂਦੇ ਜਦੋਂ ਮਹਿਲਾਂ ਦੇ ਵਿੱਚ ਆਏ ਆਪਣੇ ਰਣਵਾਸ ਦੇ ਵਿੱਚ ਬੈਠੇ ਹੋਏ ਹਨ ਚਾਨਾਂ ਦੇ ਉੱਪਰ ਪੱਟੀਆਂ ਬੰਨੀਆਂ ਹੋਈਆਂ ਪੁੱਛਿਆ ਰੁਕਮਣੀ ਆਦਿਕ ਨੇ ਜੋ ਕਿ ਉਹਨਾਂ ਦੀਆਂ ਮੁਖੀ ਰਾਣੀਆਂ ਸਨ। ਮਹਾਰਾਜ ਆਪਦੇ ਚਾਨਣ ਦੇ ਉੱਪਰ ਪੱਟੀਆਂ ਬੰਨੀਆਂ ਨੇ, ਗੱਲ ਕੀ ਆਖਣ ਲੱਗੇ, ਤੁਸੀਂ ਗਰਮ ਗਰਮ ਦੁੱਧ ਪਾ ਦਿੱਤਾ ਹੈ ਮੇਰੇ ਚਾਨਣ ਦੇ ਉੱਪਰ ਤਾਂ ਛਾਲੇ ਪੈ ਗਏ, ਛਾਲੇ ਪੈਣ ਦੇ ਕਾਰਨ ਹੀ ਤਾਂ ਪੱਟੀਆਂ ਬੰਨੀਆਂ ਹੋਈਆਂ ਹਨ। ਆਖਣ ਲੱਗਿਆ, ਅਸੀਂ ਤਾਂ ਗਰਮ ਦੁੱਧ ਪਾਇਆ ਨਹੀਂ। ਫਿਰ ਭਗਵਾਨ ਕ੍ਰਿਸ਼ਨ ਨੇ ਦੱਸਿਆ ਕਿ ਰਾਧਿਕਾ ਨੂੰ ਤੁਸੀਂ ਗਰਮ ਦੁੱਧ ਪਿਲਾ ਦਿੱਤਾ ਹੈ, ਉਸਦੇ ਹਿਰਦੇ ਦੇ ਵਿੱਚ ਮੇਰੇ ਚਰਨ ਵਸਾਏ ਹੋਏ ਸੀ, ਉਸਦੇ ਹਿਰਦੇ ਨੂੰ ਕੁਝ ਨਹੀਂ ਹੋਇਆ, ਮੇਰੇ ਚਾਨਾਂ ਦੇ ਉੱਪਰ ਛਾਲੇ ਪੈ ਗਏ ਹਨ। ਇਹ ਚਾਨਾਂ ਦੇ ਧਿਆਨ ਦੀ ਤਾਕਤ ਹੈ, ਸ਼ਕਤੀ ਹੈ, ਭਗਵਾਨ ਕ੍ਰਿਸ਼ਨ ਦੇ ਚਾਨਾਂ ਦੇ ਉੱਪਰ ਛਾਲੇ ਪੈ ਗਏ, ਪਰ ਰਾਧਿਕਾ ਦੇ ਹਿਰਦੇ ਨੂੰ ਕੁਝ ਵੀ ਨਹੀਂ ਹੋਇਆ, ਉਵੇਂ ਜਿਵੇਂ ਪ੍ਰੇਮ ਦੇ ਵਿੱਚ ਮਸਤ ਹੋਈ ਫਿਰ ਰਹੀ ਹੈ। ਇਸੇ ਤਰੀਕੇ ਦੇ ਨਾਲ ਭਾਈ ਗੁੰਦਾ ਸੱਤਵੇਂ ਪਾਤਸ਼ਾਹ ਸਤਿਗੁਰੂ ਹਰਿਰਾਇ ਸਾਹਿਬ ਮਹਾਰਾਜ ਦਾ ਧਿਆਨ ਧਰੀ ਬੈਠਾ ਹੈ, ਤੀਸਰਾ ਪੈਰ ਹੋ ਗਿਆ, ਫੇਰ ਜਾ ਕੇ ਉਸਦੀ ਸਮਾਧੀ ਖੁੱਲੀ। ਗੁਰੂ ਪਾਤਸ਼ਾਹ ਮਹਾਰਾਜ ਇੱਧਰ ਕੀਰਤਪੁਰ ਸਾਹਿਬ ਦੇ ਵਿੱਚ ਬੈਠੇ ਹੋਏ, ਜਦੋਂ ਗੁੰਦੇ ਨੇ ਚਰਨ ਛੱਡੇ, ਫੇਰ ਆਪ ਆਪਣੇ ਆਸਣ ਤੋਂ ਉਥਾਨ ਹੋਏ ਉੱਠੇ। ਸਾਰੇ ਸੇਵਕਾਂ ਦੇ ਮਨ ਦੇ ਵਿੱਚ ਬੜੀ ਹੈਰਾਨੀ ਹੈ, ਮਹਾਰਾਜ ਆਪ ਇਤਨੀ ਦੇਰ ਕਿਉਂ ਬੈਠੇ ਰਹੇ, ਕੀ ਕਾਰਨ ਹੈ? ਆਖਣ ਲੱਗੇ, ਭਾਈ ਪ੍ਰੇਮੀ ਸਿੱਖ ਨੇ ਚਰਨ ਹੀ ਇਤਨੇ ਗਹਿਰੇ ਪਕੜ ਲਏ ਧਿਆਨ ਦੇ ਵਿੱਚ, ਅਸੀਂ ਉਸਨੂੰ ਛੁਡਾ ਨਹੀਂ ਸਕੇ। ਜਦੋਂ ਉਸਦਾ ਧਿਆਨ ਟੁੱਟਿਆ ਤਾਂ ਅਸੀਂ ਹੁਣ ਉੱਠਿਆ, ਹੁਣ ਇਸ ਟਾਈਮ ਭਾਈ ਗੁੰਦੇ ਦੀ ਸਮਾਧੀ ਖੁੱਲੀ ਹੈ। ਸਮਾਧੀ ਦੇ ਵਿੱਚ ਉਸਨੇ ਚਰਨਾਂ ਦਾ ਧਿਆਨ ਤਰਕੇ ਚਰਨਾਂ ਨੂੰ ਪਕੜ ਲਿਆ। ਉਹ ਧਿਆਨ ਸ਼ਕਤੀ ਦੁਆਰਾ ਸਾਨੂੰ ਉੱਠਣ ਨਹੀਂ ਸੀ ਦਿੰਦਾ, ਨਾ ਹੀ ਅਸੀਂ ਉੱਠ ਸਕਦੇ ਸੀ, ਉਸਦੇ ਧਿਆਨ ਨੂੰ ਤੋੜ ਨਹੀਂ ਸਕਦੇ। ਗੁਰੂ ਪ੍ਰੇਮ ਦਾ ਬੱਝਿਆ ਹੋਇਆ ਹੈ, ਇਹ ਉਪਾਸਨਾ ਦਾ ਦੂਸਰਾ ਤਰੀਕਾ ਹੈ, ਜਿਸ ਦੁਆਰਾ ਮਨ ਰੂਪੀ ਦਰਪਣ ਜੋ ਕਿ ਹਿਲਦਾ ਰਹਿੰਦਾ ਹੈ, ਇਹ ਉਪਾਸਨਾ ਦੁਆਰਾ ਹੀ ਗੁਰੂ ਦੇ ਚਰਨਾਂ ਦਾ ਧਿਆਨ ਤਰਕੇ ਹੀ ਉਸ ਨੂੰ ਟਕਾਇਆ ਜਾਂਦਾ ਹੈ, ਮਨ ਰੂਪੀ ਦਰਪਣ ਟਿਕ ਜਾਂਦਾ ਹੈ। ਤੀਸਰਾ ਦੋਸ਼ ਹੈ ਅਵਰਨ, ਜੋ ਮਨ ਰੂਪੀ ਦਰਪਣ ਪੁੱਠਾ ਹੋਇਆ ਹੋਇਆ ਹੈ, ਜਦੋਂ ਪੁੱਠਾ ਹੋ ਜਾਵੇ ਸ਼ੀਸ਼ਾ, ਉਸ ਦੇ ਵਿੱਚ ਵੀ ਚਿਹਰਾ ਨਹੀਂ ਦਿਖਦਾ, ਇਸ ਦੇ ਵਿੱਚ ਹੰਗਤਾ ਆ ਗਈ ਹੈ। ਉਹ ਹੰਗਤਾ ਨੂੰ ਗੁਰੂ ਬੋਧਕ ਵਚਨਾਂ ਦੁਆਰਾ ਦੂਰ ਕਰਦਾ ਹੈ। ਗੁਰੂ ਦੇ ਵਿੱਚ ਹੀ ਇਹ ਤਾਕਤ ਹੈ ਕਿ ਹੋਮੇ ਦੇ ਰੋਗ ਨੂੰ ਕੱਟ ਦੇਵੇ। ਹੋਮੇ ਰੋਗ ਮਾਨੁ ਕਉ ਦੀਨਾ, ਮਨੁੱਖ ਨੂੰ ਹੋਮੇ ਦਾ ਰੋਗ ਦਿੱਤਾ ਹੈ, ਤੀਸਰਾ ਰੋਗ ਹੈ, ਤੀਸਰਾ ਦੋਸ਼ ਹੈ ਅਵਰਨ ਦਾ। ਜੋ ਹੰਗਤਾ ਦਾ ਹੋਮੇ ਦਾ, ਉਸਨੂੰ ਗੁਰੂ ਦੂਰ ਕਰਦਾ ਹੈ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰਦਰ ਗੇ ਕਾਵ ਸੀ, ਹਰ ਨਾਮੋ ਮੰਤਰ ਦਰਾਇਣ ਦਾ ਕੱਟੇ ਹੋਮੈ ਰੋਗ, ਨਾਨਕ ਸਤਿਗੁਰ ਤਿਨਾ ਮਲਾਇਆ ਜਿਨ੍ਹਾਂ ਤੁਰੋਂ ਪਿਆ ਸੰਜੋਗ।
ਕੱਟਦਾ ਸਤਿਗੁਰ ਹੋਮੈ ਵਾਏ
ਜੋ ਅਵਰਨ ਦੋਸ਼ ਹੈ, ਗੁਰੂ ਬੋਧ ਵਚਨਾਂ ਦੁਆਰਾ ਇਸ ਦੁਆ ਜੋ ਮਨ ਦੇ ਵਿਚ ਪਰਮ ਪਿਆ ਹੋਇਆ ਹੈ ਆਪਣੇ ਆਪ ਨੂੰ ਸਾਡੇ ਤਿੰਨ ਹੱਦਾ ਦੇਹ ਮੰਨੀ ਬੈਠਾ ਹੈ। ਜੋ ਇਸ ਦੇ ਅੰਦਰ ਜੀਵ ਆਤਮਾ ਹੈ ਉਹ ਪਰਮੇਸ਼ਰ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼ ਜਸ ਕਾਲਤ ਪਰ ਮਿਟਾ ਨਾ ਮਨਸ। ਇਹ ਰਾਮ ਦੀ ਅੰਸ਼ ਹੈ ਆਪਣੇ ਆਪ ਨੂੰ ਭੁੱਲ ਚੁੱਕਿਆ ਹੈ। ਉਹ ਜੋ ਭੁੱਲ ਚੁੱਕਿਆ ਹੈ ਅਗਿਆਨ ਦਾ ਪਰਦਾ ਪਿਆ ਹੋਇਆ ਹੈ ਉਸ ਨੂੰ ਆਪਣੀ ਮਿਹਰ ਦ੍ਰਿਸ਼ਟੀ ਦੁਆਰਾ ਗੁਰੂ ਪਰਮ ਦੇ ਪਰਦੇ ਨੂੰ ਦੂਰ ਕਰਦਾ ਹੈ ਔਰ ਜੀਵ ਔਰ ਬ੍ਰਹਮ ਨੂੰ ਇੱਕ ਰੂਪ ਕਰ ਦਿੰਦਾ ਹੈ। ਜਿਸ ਤਰ੍ਹਾਂ ਲੋਹੇ ਦੇ ਵੱਡੇ ਟੁਕੜੇ ਨੂੰ ਲੋਹੇ ਦੇ ਛੋਟੇ ਟੁਕੜੇ ਦੇ ਨਾਲ ਕਾਰੀਗਰ ਅਜਿਹਾ ਇੱਕ ਅਸਚਜ ਟਾਂਕਾ ਲਾਉਂਦਾ ਹੈ ਦੋਹਾਂ ਨੂੰ ਇੱਕ ਰੂਪ ਬਣਾ ਦਿੰਦਾ ਹੈ ਦੇਖਣ ਵਾਲੇ ਨੂੰ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਜੀਵ ਆਤਮਾ ਉਸ ਨੂੰ ਕਹਿੰਦੇ ਹਨ ਜੋ ਕਿ ਸਰੀਰ ਦੇ ਵਿੱਚ ਆਇਆ ਹੋਇਆ ਔਰ ਬ੍ਰਹਮ ਪਰਮ ਆਤਮਾ ਪਰਮੇਸ਼ਰ ਜੋ ਸਰਵ ਵਿਆਪਕ ਹੈ ਉਹਨਾਂ ਦੋਹਾਂ ਨੂੰ ਇੱਕ ਰੂਪ ਬਣਾ ਦਿੰਦਾ ਹੈ। ਇਹੋ ਜਿਹਾ ਅਸਚਜ ਟਾਂਕਾ ਲਾਉਂਦਾ ਹੈ ਗੁਰੂ ਦੋਹਾਂ ਨੂੰ ਜੀਵ ਔਰ ਬ੍ਰਹਮ ਦੀ ਏਕਤਾ ਕਰ ਦਿੰਦਾ ਹੈ ਇੱਕ ਰੂਪ ਹੋ ਜਾਂਦੇ ਹਨ। ਜੋ ਮਨ ਦੇ ਵਿੱਚ ਭਰਮ ਪਿਆ ਹੈ ਕਿ ਮੈਂ ਕੁਝ ਹੋਰ ਹਾਂ ਔਰ ਪਰਮੇਸ਼ਰ ਕੋਈ ਹੋਰ ਹੈ ਉਹ ਭਰਮ ਦਾ ਜੋ ਪੜਦਾ ਹੈ ਗੁਰੂ ਆਪਣੇ ਪਵਿੱਤਰ ਬਚਨਾਂ ਦੁਆਰਾ ਮਿਹਰ ਦ੍ਰਿਸ਼ਟੀ ਦੇ ਨਾਲ ਦੂਰ ਕਰਦਾ ਹੈ। ਇਸੇ ਵਾਸਤੇ ਹੀ ਸੰਸਾਰ ਨੂੰ ਤਾਰਨ ਦੇ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪਹੁੰਚੇ ਹੋਏ ਹਨ ਕਿ ਉਹ ਸ਼ਬਦ ਲਿਆ ਜਾਵੇ ਮੰਤਰ ਲਿਆ ਜਾਵੇ ਜਿਸ ਮੰਤਰ ਦੁਆਰਾ ਸੰਸਾਰ ਨੂੰ ਤਾਰਿਆ ਜਾਵੇ ਜਿਸ ਮੰਤਰ ਦਾ ਜਾਪ ਜਪਾ ਕੇ ਸੰਸਾਰ ਨੂੰ ਤਾਰਨ ਦੇ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪਹੁੰਚੇ ਹੋਏ ਹਨ। ਇਸ ਤੋਂ ਅੱਗੇ ਜੋ ਪ੍ਰਸੰਗ ਆਵੇਗਾ ਉਹ ਕੱਲ੍ਹ ਨੂੰ ਫੇਰ ਸੁਣਾਇਆ ਜਾਵੇਗਾ।